ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੇ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੂਲੇ, ਸੁਤਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਣਾਈ। ਸੋ ਕਹੋ ਟਲ ਗੁਰਸੇਵੀਐ, ਐਨਿਸ ਸਹਿਜ ਸਬਾਏ, ਦਰਸਨ ਪਰਸੀਐ ਗੁਰੂ ਕੇ, ਜਨਮ ਮਰਨ ਦੁਖ ਜਾਏ। ਦਰਸਨ ਪਰਸੀਐ ਗੁਰੂ ਕੇ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਸਲੋਕ ਦਇਆ ਕਰਣੰਗ ਦੁਖ ਹਰਣੰਗ ਉਚਰਣੰਗ ਨਾਮ ਕੀਰਤਨੈ, ਦਇਆਲ ਪੁਰਖ ਭਗਵਾਨੈ ਨਾਨਕ ਲਿਪਤ ਨਮਾਇਆ। ਦਇਆ ਕਰਣੰਗ ਦੁਖ ਹਰਣੰਗ ਉਚਰਣੰਗ ਨਾਮ ਕੀਰਤਨੈ, ਦਇਆਲ ਪੁਰਖ ਭਗਵਾਨੈ ਨਾਨਕ ਲਿਪਤ ਨਮਾਇਆ। ਭਾਏ ਬਲੰਦੜੀ ਬੁਝ ਗਈ, ਰੱਖੰਦੜੋ ਪ੍ਰਭ ਆਪ, ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ। ਪੌੜੀ ਜਾ ਪ੍ਰਭ ਭਇ ਦਿਆਲ, ਨ ਵਿਆਪੈ ਮਾਇਆ, ਕੋਠ ਅਗਾ ਗਏ ਨਾਸ ਹਰ ਇੱਕ ਧਿਆਇਆ। ਨਿਰਮਲ ਭਏ ਸਰੀਰ ਜਨ ਧੂਰੀ ਨਾਇਆ, ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ। ਤਰੇ ਕੁਟੰਬ ਸੰਗ ਲੋਗ ਕੁਲ ਸਬਾਇਆ, ਤਰੇ ਕੁਟੰਬ ਸੰਗ ਲੋਗ ਕੁਲ ਸਬਾਇਆ। ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਦੀਆਂ ਬਿਰਤੀਆਂ ਇਕਾਗਰ ਕਰੋ ਜੀ, ਅਤੇ ਗਾਇਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਇਸ ਸਲੋਕ ਜੈਤ ਸ੍ਰੀ ਕੀ ਵਾਰ ਮਹੱਲਾ ਪੰਜਵਾਂ ਵਿੱਚੋਂ ਹੈ। ਤੁਹਾਨੂੰ ਵਾਰ ਦੀ ਬਨਾਵਟ ਦੱਸਦਾ ਮੈਂ ਕਿ ਵਾਰ ਦਾ ਜਿਹੜਾ ਮੂਲ ਹੈ ਉਹ ਹੈ ਪੌੜੀ। ਵਾਰ ਪੌੜੀਆਂ ਨਾਲ ਉਚਾਰਨ ਕੀਤੀ ਜਾਂਦੀ ਹੈ, ਬਾਅਦ ਵਿੱਚ ਸਲੋਕ ਐਡ ਕਰ ਦਿੱਤੇ ਜਾਂਦੇ ਹਨ। ਜਿਸ ਤਰ੍ਹਾਂ ਸੁਰਠ ਕੀ ਵਾਰ ਦੇ ਵਿੱਚ ਰਸਨਹਾਰ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਹਨ, ਸਲੋਕ ਐਡ ਕੀਤੇ ਗਏ ਹਨ। ਸਭ ਤੋਂ ਜ਼ਿਆਦਾ ਸ਼੍ਰੀ ਗੁਰੂ ਰਾਮਦਾਸ ਜੀ ਅਮਰਦਾਸ ਜੀ ਮਹਾਰਾਜ ਦੇ, ਫਿਰ ਗੁਰੂ ਰਾਮਦਾਸ ਜੀ ਦੇ, ਫਿਰ ਗੁਰੂ ਨਾਨਕ ਦੇਵ ਜੀ ਦੇ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ। ਲੇਕਿਨ ਇਸ ਵਾਰ ਦੇ ਵਿੱਚ ਜੈਸਰੀ ਕੀ ਵਾਰ ਮਹੱਲਾ ਪੰਜਵਾਂ ਵਿੱਚ ਪੌੜੀਆਂ ਵੀ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਚਾਰਨ ਕੀਤੀਆਂ ਹਨ, ਅਤੇ ਸਲੋਕ ਵੀ ਉਹਨਾਂ ਨੇ ਹੀ ਕਿਹਾ, ਨਾਲ ਦੇ ਨਾਲ ਬਣਾਏ ਹਨ ਉਹਨਾਂ ਨੇ। ਸਲੋਕਾਂ ਦੇ ਵਿੱਚ ਸੰਦੇਸ਼ ਹੁੰਦਾ ਹੈ ਅਤੇ ਪੌੜੀ ਦੇ ਵਿੱਚ ਦਾ ਸਮਾਧਾਨ, ਉਹਦੀ ਵਿਆਖਿਆ। ਫਿਰ ਕਈ ਪੌੜੀਆਂ ਵਿੱਚ ਇਸ ਤਰ੍ਹਾਂ ਹੈ ਕਿ ਜਿਹੜੇ ਦੋ ਸਲੋਕ ਹਨ ਪਹਿਲੇ, ਅਲੱਗ ਅਲੱਗ ਭਾਸ਼ਾਵਾਂ, ਅਲੱਗ ਅਲੱਗ ਡਾਇਲੈਕਟ ਵਿੱਚ ਹਨ। ਪਹਿਲੀ ਜਿਹੜੀ ਹੈ, ਦਇਆ ਕਰਣੰਗ ਦੁੱਖ ਹਰਣੰਗ ਉਚਰਣੰਗ ਨਾਮ ਕੀਰਤਨ ਹੈ, ਇਹ ਇੱਕ ਡਾਇਲੈਕਟ ਹੈ। ਇਹ ਸੰਤਾਂ ਦੀ ਬਾਣੀ 'ਚ ਹੈ ਕਿ ਸਾਧੂ ਸੰਤ ਇਸ ਤਰ੍ਹਾਂ ਕਰਦੇ ਸਨ। ਲੇਕਿਨ ਜਿਹੜਾ ਦੂਸਰਾ ਸਲੋਕ ਜਿਹੜਾ ਹੈ ਉਹ ਹੈ ਲਹਿਣ ਦੇ ਪੰਜਾਬ ਵਿੱਚੋਂ, ਵੈਸਟ ਪੰਜਾਬ ਵਿੱਚੋਂ, ਜਿਹੜਾ ਸਾਡਾ ਇਲਾਕਾ ਸੀ ਜਿੱਥੋਂ ਅਸੀਂ ਆਏ ਸੀ। ਔਰ ਪੌੜੀ 'ਚ ਆ ਕੇ ਉਹਨਾਂ ਨੇ ਈਸਟ ਪੰਜਾਬ ਦੀ ਭਾਸ਼ਾ ਲਿਖੀ ਹੈ। ਸਾਹਿਬ ਉਚਾਰਨ ਕਰਦੇ ਹਨ ਦਇਆ ਕਰਨ ਅੰਗ। ਇਸ ਪਹਿਲੇ ਸ਼ਲੋਕ ਦੇ ਵਿੱਚ ਜੋ ਮਹਾਰਾਜ ਨੇ ਉਚਾਰਨ ਕੀਤਾ ਹੈ ਉਹ ਹੈ ਗੁਰੂ ਮਹਾਰਾਜ ਦੀ ਸ਼ੋਭਾ ਕੀਤੀ ਹੈ ਕਿ ਉਹ ਦਇਆ ਕਰਨ ਵਾਲਾ ਹੈ, ਸਾਡਾ ਉਧਾਰ ਕਰਨ ਵਾਲਾ ਹੈ, ਉਹ ਦਇਆ ਕਰਕੇ ਸਾਡਾ ਉਧਾਰ ਕਰ ਜਾਂਦਾ ਹੈ। ਦਇਆ ਦੇ ਬਿਨਾਂ ਜਿਹੜਾ ਧਰਮ ਹੈ ਨਾ ਉਹ ਅਧੂਰਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਲਿਖਦੇ ਹਨ ਧੌਲ ਧਰਮ ਦਇਆ ਕਾ ਪੂਤ, ਧੌਲ ਧਰਮ ਦਇਆ ਕਾ ਪੂਤ। ਸਾਫ ਕਹਿੰਦੇ ਹਨ ਕਿ ਜਿਹੜਾ ਮਾਇਥੋਲੋਜੀ 'ਚ ਲਿਖਿਆ ਨਾ ਕਿ ਜਿਹੜੀ ਪ੍ਰਿਥਵੀ ਹੈ ਇੱਕ ਚਿੱਟੇ ਬਲਦ ਦੇ ਸਿੰਘਾਂ ਉੱਪਰ ਖੜ੍ਹੀ ਹੈ, ਇਹ ਗਲਤ ਹੈ। ਧੌਲ ਜਿਹੜਾ ਧਰਮ ਹੈ, ਸਾਫ ਕਹਿੰਦੇ ਕਿ ਧਰਮ ਹੈ ਜਿਹੜਾ ਕਿ ਜਿਸਦੇ ਉੱਪਰ ਜ਼ਿੰਦਗੀ ਟਿੱਕੀ ਹੋਈ ਹੈ। ਧਰਮ ਦੇ ਬਗੈਰ ਜ਼ਿੰਦਗੀ, ਇਹ ਜੀਵਨ, ਇਹ ਜਹਾਨ ਨਹੀਂ ਚੱਲ ਸਕਦਾ। ਧੌਲ ਧਰਮ ਦਇਆ ਕਾ ਪੂਤ, ਲੇਕਿਨ ਉਹ ਦਇਆ ਦਾ ਬੇਟਾ ਹੈ। ਸੰਤੋਖ ਥਾਪ ਰੱਖਿਆ ਜਿਨ ਸੂਤ, ਇਹ ਦਇਆ ਧਰਮ ਸੰਤੋਖ ਇੰਟਰਲਿੰਕਡ ਹੈ। ਤੁਲਸੀਦਾਸ ਜੀ ਲਿਖਦੇ ਹਨ ਕਿ ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਪਮਾਨ। ਤੁਲਸੀ ਦਇਆ ਨਾ ਛੋੜੀਏ ਜਬ ਲਗ ਘਟਮੇ ਪ੍ਰਾਨ। ਪਾਪਾਂ ਦਾ ਮੂਲ ਹੈ ਅਭਿਮਾਨ। ਅਗਰ ਅਹੰਕਾਰ ਹੋਵੇ, ਅਭਿਮਾਨ ਹੋਵੇ, ਤਦ ਹੀ ਅਸੀਂ ਪਾਪ ਕਰਮ ਕਰਦੇ ਹਾਂ। ਅਗਰ ਅਹੰਕਾਰ ਨਾ ਹੋਵੇ ਨਾ ਸਾਨੂੰ ਆਪਣੇ ਆਪ ਦਾ, ਅਸੀਂ ਗਲਤ ਕੰਮ ਨਹੀਂ ਕਰਾਂਗੇ, ਅਸੀਂ ਲੋਕਾਂ ਦਾ ਦਿਲ ਨਹੀਂ ਦੁਖਾਵਾਂਗੇ। ਇਸੇ ਤਰੀਕੇ ਦੇ ਨਾਲ ਜਿਹੜਾ ਧਰਮ ਹੈ ਉਹ ਦਇਆ ਕਰਕੇ ਹੈ, ਉਸਦਾ ਮੁੱਢ ਜਿਹੜਾ ਹੈ ਦਇਆ ਹੈ। ਧਰਤੀ ਦਇਆ ਹੈ, ਉਸ ਉੱਪਰ ਧਰਮ ਪੈਦਾ ਹੁੰਦਾ ਹੈ, ਲੇਕਿਨ ਜਿਹੜਾ ਮੁੱਢ ਹੈ, ਜਿਹੜਾ ਟਰੰਕ ਹੈ, ਉਹ ਵੀ ਦਇਆ ਹੀ ਹੈ। ਉਸਦੇ ਉੱਪਰ ਜਿਹੜੇ ਪੱਤੇ ਹਨ, ਜਿਹੜੇ ਫੁੱਲ ਹਨ, ਜਿਹੜੇ ਫਲ ਹਨ, ਉਹ ਧਰਮ ਦੇ ਹਨ। ਅਗਰ ਦਇਆ ਨਾ ਹੋਵੇ ਤਾਂ ਉੱਪਰ ਜਿਹੜੇ ਪੱਤੇ ਹਨ ਅਤੇ ਫੁੱਲ ਹਨ ਅਤੇ ਫਲ ਹਨ, ਸਭ ਬੇਕਾਰ ਹਨ। ਕੋਈ ਸ਼ੁਭ ਗੁਣ ਪੈਦਾ ਨਹੀਂ ਹੋਣਗੇ, ਕੋਈ ਅੱਛੇ ਕਰਮ ਪੈਦਾ ਨਹੀਂ ਹੋਣਗੇ, ਕੋਈ ਨਿਰਬਲ ਛਾਂ ਨਹੀਂ ਹੋਏਗੀ। ਕੋਈ ਸ਼ਾਂਤੀਪੂਰਵਕ ਛਾਂ ਜਿਹੜੀ ਸਾਨੂੰ ਚਾਹੀਦੀ ਹੈ ਉਹ ਇਸ ਧਰਮ ਦੇ, ਦਇਆ ਦੇ ਧਰਮ ਦੇ ਪੋਜ਼ੀਟਿਵ ਨਹੀਂ, ਕਿਉਂਕਿ ਦਇਆ ਨਹੀਂ ਉਹਦੇ ਵਿੱਚ। ਬਿਨਾਂ ਦਇਆ ਦੇ ਧਰਮ ਬੇਕਾਰ ਹੈ। ਸੋ ਦਇਆ ਤੋਂ ਸੇਵਾ ਪੈਦਾ ਹੁੰਦੀ ਹੈ। ਧਰਮ ਹੈ, ਧਰਮ ਤੋਂ ਸੰਤੋਖ ਆ ਗਿਆ ਅਤੇ ਸੰਤੋਖ ਤੋਂ ਸਿਮਰਨ ਪੈਦਾ ਹੁੰਦਾ ਹੈ। ਅਗਰ ਦਇਆ, ਜਿਹੜੀ ਦਇਆ ਸੇਵਾ ਪੈਦਾ ਨਹੀਂ ਕਰ ਸਕਦੀ, ਫਿਰ ਬਾਂਝ ਵੀ ਨਹੀਂ ਜਾਂਦੀ ਹੈ। ਔਰ ਜਿਹੜਾ ਸੰਤੋਖ ਸਿਮਰਨ ਪੈਦਾ ਨਹੀਂ ਕਰ ਸਕਦਾ ਉਹ ਬੇਕਾਰ ਹੈ। ਲੇਕਿਨ ਸਿਮਰਨ ਕਰਦੇ ਕਰਦੇ ਸੰਤੋਖ ਤਾਂ ਹੋਣਾ ਬਹੁਤ ਜ਼ਰੂਰੀ ਹੈ। ਸੇਵਾ ਸਿਮਰਨ ਨਾਲ ਨਾਲ ਚੱਲਦੇ ਹਨ। ਅਗਰ ਸਿਮਰਨ ਕਰਦਿਆਂ ਸੰਤੋਖ ਨਾ ਰਿਹਾ ਤਾਂ ਅਹੰਕਾਰ ਬਣ ਜਾਏਗਾ। ਅਹੰਕਾਰ ਨੂੰ ਕੱਟਣ ਵਾਸਤੇ ਸੇਵਾ ਹੈ, ਸੇਵਾ ਦੇ ਅਹੰਕਾਰ ਨੂੰ ਕੱਟਣ ਵਾਸਤੇ ਸਿਮਰਨ ਹੈ। ਸੋ ਜਿਹੜਾ ਜਗਿਆਸੂ ਸੇਵਾ ਕਰਦੇ ਕਰਦੇ ਸਿਮਰਨ ਕਰਦਾ ਹੈ, ਮੰਨ ਲਓ ਉਸ ਧਰਮ ਨੂੰ ਸ਼ਿੰਗਾਰ ਪੈਦਾ ਹੋ ਜਾਂਦਾ ਹੈ, ਇੱਕ ਗਹਿਣਾ ਮਿਲ ਜਾਂਦਾ ਉਸ ਧਰਮ ਨੂੰ। ਸੋ ਦਇਆ ਧਰਮ ਕਾ ਮੂਲ ਹੈ, ਬਿਨਾਂ ਦਇਆ ਦੇ ਕੁਛ ਨਹੀਂ ਹੈ। ਬਹੁਤ ਉਦਾਹਰਣ ਹਨ ਦਇਆ ਦੇ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਆਖਰੀ ਵਕਤ ਵਿੱਚ ਕਰਤਾਰਪੁਰ ਗਏ, ਉੱਥੇ ਨਿਵਾਸ ਕੀਤਾ, ਜਿਹੜਾ ਉੱਥੋਂ ਦਾ ਰੈਵਨਿਊ ਆਫਿਸਰ ਸੀ ਕਲਿਆਣ ਦਾਸ, ਉਹ ਕਹਿੰਦਾ ਸੀ ਜ਼ਮੀਨ ਉਸਦੀ ਹੈ। ਉਹ ਗੁੱਸੇ ਵਿੱਚ ਆਪਣੇ ਸਾਥੀਆਂ ਨੂੰ ਲੈ ਕੇ ਘੋੜੇ 'ਤੇ ਚੜ੍ਹ ਕੇ ਆਇਆ ਜਿੱਥੇ ਗੁਰੂ ਸਾਹਿਬ ਦਾ ਨਿਵਾਸ ਸੀ। ਜਿਸ ਤਰ੍ਹਾਂ ਹੀ ਡੇਰੇ ਦੇ ਵੱਲ ਪਹੁੰਚੇ, ਅੰਨਾ ਹੋ ਜਾਏ, ਲੋਕਾਂ ਦੇ ਪਿੱਛੇ ਜਾ ਅੱਖਾਂ ਵਾਪਸ ਆ ਜਾਣ। ਕਹਿੰਦਾ ਕੋਈ ਗੱਲ ਨਹੀਂ, ਅੱਗੇ ਵਧਿਆ ਤਾਂ ਗਿਰ ਗਿਆ, ਚੋਟ ਲੱਗ ਗਈ। ਤਾਂ ਸਾਥੀਆਂ ਨੇ ਕਿਹਾ ਕਿ ਦੇਖੋ ਇਹ ਜਿਹੜੇ ਬਾਬਾ ਜੀ ਹਨ, ਇਹ ਕਰਨੀ ਵਾਲੇ ਹੈ, ਇਹ ਫਕੀਰ ਕਰਨੀ ਵਾਲਾ ਹੈ। ਅਗਰ ਤੁਸੀਂ ਅਹੰਕਾਰ ਛੱਡ ਕੇ ਜਾਓਗੇ ਨਾ ਫਿਰ ਯੋਗਾ ਕਰਨੀ ਕਰ ਲੈਣਾ। ਉਹ ਅਹੰਕਾਰ ਛੱਡ ਕੇ ਗੁਰੂ ਸਾਹਿਬ ਕੋਲ ਦਇਆ ਮੰਗਣ ਗਿਆ ਕਿ ਮੇਰੇ 'ਤੇ ਦਇਆ ਕਰੋ, ਮੇਰੇ ਕੋਲ ਗਲਤੀ ਹੋ ਗਈ ਹੈ। ਤਾਂ ਗੁਰੂ ਸਾਹਿਬ ਨੇ ਦਇਆ ਕਰਕੇ ਉਸਨੂੰ ਭਾਈ ਕਲਿਆਣਾ ਬਣਾ ਦਿੱਤਾ। ਉਹ ਜਾਂਦੇ ਜਾਂਦੇ ਇੱਕ ਧਰਮਸ਼ਾਲਾ ਵੀ ਬਣਾ ਗਿਆ ਗੁਰੂ ਸਾਹਿਬ ਦੇ ਵਾਸਤੇ, ਗੁਰੂ ਸਾਹਿਬ ਨੇ ਦਇਆ ਕੀਤੀ। ਗੁਰੂ ਨਾਨਕ ਸਾਹਿਬ ਨੇ ਬਹੁਤ ਲੋਕਾਂ ਨੂੰ ਦਇਆ ਕੀਤੀ ਹੈ। ਸੱਜਣ ਨੂੰ ਠੱਗ ਨੂੰ ਸੱਜਣ ਬਣਾ ਦਿੱਤਾ, ਕੌੜਾ ਰਾਕਸ਼ਸ, ਭੂਮੀਆ ਚੋਰ, ਵਲੀ ਕੰਧਾਰੀ ਅਤੇ ਹੋਰ ਅਨੇਕ ਅਸਾਮ ਦੇ ਰਾਕਸ਼ਸ ਸਨ, ਸਭ 'ਤੇ ਦਇਆ ਕੀਤੀ ਗੁਰੂ ਮਹਾਰਾਜ ਨੇ ਔਰ ਸਿੱਧੇ ਰਸਤੇ 'ਤੇ ਪਾਇਆ। ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਬੱਚਿਆਂ ਨੂੰ ਗੁਰਮੁਖੀ ਸਿਖਾਉਂਦੇ ਸਨ, ਗੁਰਮੁਖੀ ਸਿਖਾ ਰਹੇ ਸਨ ਅਤੇ ਦੂਸਰੀ ਤਰਫੋਂ ਹਮਾਯੂ ਸ਼ੇਰ ਸ਼ਾਹ ਸੂਰੀ ਕੋਲੋਂ ਹਾਰ ਕੇ ਦੌੜਦਾ ਦੌੜਦਾ ਈਰਾਨ ਜਾ ਰਿਹਾ ਸੀ। ਰਸਤੇ 'ਚ ਗੁਰੂ ਸਾਹਿਬ ਪਾਠ ਆਪਣਾ ਬੱਚਿਆਂ ਨੂੰ ਪੜ੍ਹਾ ਰਹੇ ਸਨ, ਬਿਜ਼ੀ ਸਨ। ਉਹਨਾਂ ਨੇ ਕੁਛ ਆਓ ਭਗਤ ਨਹੀਂ ਕੀਤੀ ਰਾਜੇ ਦੀ, ਅਤੇ ਹਮਾਯੂ ਦਾ ਹੱਥ ਤਲਵਾਰ ਦੇ ਮੁੰਡ 'ਤੇ ਪੈ ਗਿਆ, ਉਹਦੇ ਹੱਥੇ 'ਤੇ ਪੈ ਗਿਆ। ਅਤੇ ਗੁਰੂ ਸਾਹਿਬ ਨੂੰ ਕਿਹਾ ਕਿ ਜਿਸ ਜਗ੍ਹਾ 'ਤੇ ਹੱਥੇ ਤਲਵਾਰ ਚਾਹੀਦੀ ਸੀ ਉੱਥੇ ਤਾਂ ਪਿਆ ਨਹੀਂ, ਹਾਰ ਕੇ ਆ ਗਿਆ, ਹੁਣ ਸੰਤਾਂ 'ਤੇ ਤਲਵਾਰ ਚਲਾਏਗਾ। ਗੁਰੂ ਸਾਹਿਬ ਦੇ ਪੈਰ ਹੀ ਗਿਰ ਗਿਆ ਔਰ ਮਾਫ਼ੀ ਮੰਗੀ। ਅਤੇ ਗੁਰੂ ਸਾਹਿਬ ਨੇ ਕਿਹਾ ਜਾ ਜਿੱਥੇ ਜਾਣਾ ਹੈ। ਉਹ ਕਹਿੰਦਾ ਮਹਾਰਾਜ, ਤੁਹਾਡੇ ਪੁਰਖਾਂ ਨੇ ਸਾਨੂੰ 7 ਪੁਸ਼ਤਾਂ ਦਿੱਤੀਆਂ, ਇੱਥੇ ਇੱਕ ਖਾਲੀ ਹੋਈ, ਦੂਸਰੀ ਪੁਸ਼ਤ ਮੈਂ ਹਾਂ। ਕੋਈ ਠੀਕ ਹੈ, ਹੁਣ ਤਾਂ ਜਾ, ਤੂੰ 2 ਸਾਲ ਬਾਅਦ ਵਾਪਸ ਆਈ ਤਾਂ ਤੇਰੀ ਬਾਦਸ਼ਾਹੀ ਵੀ ਮਿਲ ਜਾਏਗੀ। ਔਰ 2 ਸਾਲ ਬਾਅਦ ਉਹ ਆਇਆ, ਫਿਰ ਬਾਦਸ਼ਾਹ ਬਣ ਗਿਆ। ਇਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਤਪਾ, ਖੰਡੂਰ ਦਾ ਤਪਾ ਮਸ਼ਹੂਰ ਹੈ, ਜਿਹੜਾ ਈਰਖਾ ਕਰਦਾ ਸੀ ਗੁਰੂ ਸਾਹਿਬ ਕੋਲੋਂ ਕਿ ਗੁਰੂ ਸਾਹਿਬ ਖੱਤਰੀ ਅਤੇ ਗ੍ਰਸਤੀ ਅਤੇ ਗੁਰੂ ਬਣ ਗਏ, ਖੱਤਰੀ ਹੋਵੇ ਅਤੇ ਗ੍ਰਸਤੀ ਹੋਵੇ ਤਾਂ ਗੁਰੂ ਬਣ ਜਾਏ, ਸਾਡੇ ਬ੍ਰਾਹਮਣਾਂ ਦਾ ਕੀ ਹੋਏਗਾ। ਇੱਕ ਸਾਲ ਬਰਸਾਤ ਨਹੀਂ ਪਈ, ਖੇਤ ਸੁੱਕ ਗਏ। ਉਸਨੇ ਜ਼ਮੀਨਦਾਰਾਂ ਨੂੰ ਬੁਲਾ ਕੇ ਕਿਹਾ ਕਿ ਦੇਖੋ, ਖੇਤ ਤਾਂ ਸੁੱਕਣੇ ਹੀ ਸੁੱਕਣੇ ਹਨ, ਕਿਉਂਕਿ ਇਹ ਖੱਤਰੀ, ਇਹ ਗ੍ਰਸਤੀ ਅਤੇ ਗੁਰੂ ਬਣ ਕੇ ਬੈਠਾ, ਤੁਸੀਂ ਪੁੱਛ ਦਿਓ ਉਸਨੂੰ, ਉਸਨੂੰ ਕੱਢੋ ਬਾਹਰ। ਉਹ ਮਰਤਾ ਕਿਆ ਨਾ ਕਰਤਾ। ਉਹ ਜ਼ਿੰਮੇਦਾਰ ਸਾਹਿਬ ਗੁਰੂ ਸਾਹਿਬ ਕੋਲ ਗਏ, ਬੇਨਤੀ ਕੀਤੀ ਕਿ ਤੁਸੀਂ ਇੱਥੇ ਛੱਡ ਜਾਓ। ਗੁਰੂ ਸਾਹਿਬ ਨੇ ਸੋਚਿਆ ਨਹੀਂ, ਉੱਠੇ ਔਰ ਸਾਧ ਦੇ ਜੰਗਲ ਹੀ ਚਲੇ ਗਏ। ਸ਼੍ਰੀ ਅਮਰਦਾਸ ਜੀ ਮਹਾਰਾਜ ਉਹਨਾਂ ਦੇ ਸ਼ਰਨ ਵਿੱਚ ਸਨ ਉਦੋਂ, ਲੇਕਿਨ ਆਪਣੇ ਘਰ ਗਏ ਹੋਏ ਸੀ। ਵਾਪਸ ਆਇਆ ਤਾਂ ਗੁਰੂ ਸਾਹਿਬ ਆਪਣੇ ਡੇਰੇ 'ਚ ਨਹੀਂ ਹਨ, ਪਤਾ ਲੱਗਾ ਜੀ ਉਹ ਤਾਂ ਨਾਲ ਦੇ ਜੰਗਲ ਹੀ ਸਨ, ਇਸ ਤਪੇ ਨੇ ਭੇਜਿਆ। ਉਸਨੇ ਗੁਰੂ ਸਾਹਿਬ ਦਰਸ਼ਨ ਨਹੀਂ ਕੀਤੇ, ਅਮਰਦਾਸ ਜੀ ਨੇ। ਉਹਨਾਂ ਨੇ ਜ਼ਿੰਮੇਦਾਰਾਂ ਨੂੰ ਕਿਹਾ, ਠੀਕ ਹੈ ਫਿਰ ਤਪੇ ਨੂੰ ਫੜੋ, ਘਸੀਟ ਘਸੀਟ ਕੇ ਆਪਣੇ ਖੇਤਾਂ 'ਚ ਲੈ ਕੇ ਜਾਓ, ਜਿਸ ਖੇਤ 'ਚ ਲੈ ਕੇ ਜਾਓਗੇ ਬਰਸਾਤ ਹੋਏਗੀ। ਕਿਉਂਕਿ ਅਮਰਦਾਸ ਜੀ ਦਾ ਸਿੱਧੀਆਂ ਬਹੁਤ ਪ੍ਰਾਪਤ ਕੀਤੀਆਂ ਹੋਈਆਂ ਸਨ, ਉਹ ਜੋ ਸੋਚਦੇ ਸਨ ਹੋ ਜਾਂਦਾ ਸੀ, ਉਹੀ ਹੋਇਆ। ਅਤੇ ਪਹਿਲੂ ਘਸੀਟ ਘਸੀਟ ਕੇ ਮਾਰਤਾ। ਸ਼੍ਰੀ ਅਮਰਦਾਸ ਜੀ ਦਰਸ਼ਨ ਕਰਨ ਗਏ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਉਹਨਾਂ ਨੇ ਪਿੱਠ ਕਰ ਲਈ ਕਿ ਤੂੰ ਕੀ ਕੀਤਾ, ਸਾਡੇ ਨਿਯਮਾਂ ਦੇ ਵਿਰੁੱਧ ਹੈ, ਸਾਡੇ ਧਰਮ ਦੇ ਵਿਰੁੱਧ ਹੈ, ਧਰਮ ਦਾ ਖਰਾਬ ਕਰ ਦਿੱਤਾ। ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਪ੍ਰੇਮੇ ਕੋੜੀ ਨੂੰ, ਜਿਹੜਾ ਕੋੜੀ ਸੀ ਜਿਸ ਦੇ ਪਰਿਵਾਰ ਨੂੰ ਕੱਢਦਾ ਸੀ, ਸ਼੍ਰੀ ਗੁਰੂ ਅਮਰਦਾਸ ਜੀ ਦੇ ਡੇਰੇ 'ਤੇ ਗਿਆ। ਵਕਤ ਆਉਣ 'ਤੇ ਗੁਰੂ ਸਾਹਿਬ ਨੇ ਉਸਦੀ ਕਿਰਪਾ ਕੀਤੀ, ਆਪਣੇ ਸਿੱਖਾਂ ਨੂੰ ਕਿਹਾ ਕਿ ਜਿਸ ਮੇਰਾ ਇਸ਼ਨਾਨ ਦਾ ਜਿਹੜਾ ਪਾਣੀ ਜਿੱਥੇ ਇਕੱਠਾ ਹੁੰਦਾ ਸੀ, ਉਸ ਪਾਣੀ ਨਾਲ ਇਸ਼ਨਾਨ ਕਰਾਓ ਇਸ ਪ੍ਰੇਮੇ ਨੂੰ, ਦੇਖੋ ਕੀ ਹੁੰਦਾ। ਇਸ਼ਨਾਨ ਕਰਾਇਆ, ਕੋੜ ਦੂਰ ਹੋ ਗਿਆ, ਖੂਬਸੂਰਤ ਇਨਸਾਨ ਦੇ ਰੂਪ ਵਿੱਚ ਪਹੁੰਚਿਆ ਉੱਥੇ। ਅਤੇ ਗੁਰੂ ਸਾਹਿਬ ਕਹਿੰਦੇ, ਕੌਣ ਹੈ ਜਿਸਦੇ ਨਾਲ ਜਿਹੜਾ ਇਸ ਨਾਲ ਇਸ ਦਿਨ ਆਪਣੀ ਧੀ ਦਾ ਵਿਆਹ ਕਰੇਗਾ। ਇੱਕ ਇਨਸਾਨ ਤਿਆਰ ਵੀ ਹੋ ਗਿਆ। ਗੁਰੂ ਸਾਹਿਬ ਨੇ ਕਿਹਾ, ਦੇਖ ਜਾ ਕੇ ਆਪਣੀ ਬੀਵੀ ਨੂੰ ਪੁੱਛ, ਉਹੀ ਡਾਡੀ ਹੈ ਉਹ, वो इतराज न करे कि जब तक वादी और ब्याह भी कराता उन्होंने और उस कपल नू मथो मुरारी का नाँ दे के एक मंजी बख्श दी, मथो मुरारी कह के एक मंजी बख्श दी, ताकि प्रचार करो। लिहाजा सबूत है। इस तरीके बेअंत होर आते हैं। श्री गुरु तेग बहादुर साहब ने अपना शीश दे दिता भाई धर्म का बचाव हो सके। और श्री गुरु गोबिंद सिंह जी महाराज ने जो खालसा पंथ साजिया तो जरा पहला जिसने जरा अपना सिर निछावर देना आया उसी दया राम। उस वक्त भी प्रभु रमे हुए राम ने दया के रूप दया राम के रूप दया की थी। फिर आया धर्म। सो पहले दया आया तो फिर धर्म। सो दया जो है उस दे बेस से उस धरती से धर्म पैदा होता है। महाराज युधिष्ठिर पांडवों के वड्डे भरा कृष्ण भगवान के बड़े भक्त सन। जब भी वह जाते सन तो भगवान कहते सन आओ राजन। वो चाहते से मैं भगत कह के बुला। एक दिन दर्शन करने जा रहे सन तो रस्ते देखता की है कि पीलनी रो रही है और प्रसूत भी है तो बच्चा बाहर नहीं आ रहा। उसने अपनी अखा से पट्टी बन के उस पीलनी की मदद की थी। फिर जाके दर्शन किए कृष्ण भगवान के। तो उन्होंने आओ आओ भगत जी। कहते हूँ को भगत क्या मैं कह देखो भगवान नु दया पसंद है तू दया करके आया है तो वो काम किया है जो भगवान करता है। जरा रब करता है जरा भक्त करता है संत करता है इको काम करता है। ईश्वर भी दया करता है तो भगत भी दया करता है। ईश्वर प्रभु परमात्मा वाहेगुरु साढ़े को उम्मीद करता है कि असं दया करांगे। सो दया करणंग दुख हरणंग उचरणंग नाम कीर्तन है। जब असी उस अकाल पुरख परमात्मा का उस करुणा निधान का नाम जपते हाँ कीर्तन करते हाँ कीर्ति करते हाँ वो साढ़े दया करता है। साढ़े दया कर करण वाला है दुख हरण वाला है। सो ये मनुख उसका नाम उच्चार तो नाम का जाप कर तो कीर्तन कर। कीर्तन है सिफत सिफत सलाह करो कीर्ति करो क्योंकि दयाल पुरख भगवान है। दयाल पुरख भगवान है नानक लिप्त न माया। वो प्रभु दयालु है दयाल करण वाला है। और गुरु साहब कह रहे हैं कि वो सानू माया तो बचाता है। दयाल पुरख भगवान है नानक लिपत न माया। गुरु साहब कह रहे हैं कि वो दयालु है उसकी कृपा के नाल साढ़े ते माया नहीं व्यापती। माया बहुत बड़ी चीज़ है और इसका जरा प्रसंग अगे जाके आएगा। भाई बलंदड़ी बुझ गई रखन दड़ो प्रभ आप ये लहंदी पंजाब की बोली है पश्चिमी पंजाब की। भाई बलंदड़ी बुझ गई जल्दी हुई अग बुझ गई रखन दड़ो प्रभ आप। ये किस अग की गल कर रहे हैं गुरु साहब? ये माया की अग की गल कर रहे हैं। ये तृष्णा की अग की गल कर रहे हैं। हंस हेत लोभ कोप चारों नदियां अग पवै दज्जै नानका तरिए गर्मी लग। इस संसार विच भी साढ़े जिस्म विच भी चार अग दियां नदियां बह रही हैं। हंस हंस है हिंसा निर्दयता। असीं दयालु नहीं हैं असीं निर्दयी हैं। हंस हेत हेत है हित मतलब कि डिस्क्रिमिनेट करना अपना पराया समझना। हेत लोभ को लोभ कोप कोप है क्रोध निर्दयता है जरा हेत है जरा असि हित करते हैं एक दूसरे के नाल लेकिन डिस्क्रिमिनेट करते हैं लोभ ते कोप क्रोध चार नदियां अग ये चार अग दियां नदियां साढ़े अंदर बह रही अंतरात्मा विच हर वक्त ते नाल पांच विकार काम क्रोध लोभ मोह अहंकार सानू माया नहीं व्यापक तकी होएगा ये उस तक की गल कर रहे हैं गुरु साहब कह रहे हैं कि जब प्रभु ने खुद रख लिया हथ दे के रखन दड़ो प्रभु आप हथ रख दे के रखिया भाई बलंदड़ी बुझ गई यदि जल्दी हुई अग सी बुझ गई जब प्रभु ने खुद हाथ दे के रख लिया तृष्णा दी अग तृष्णा की है तृष्णा है कि सब कुछ साड़ा हो जाए ये भी हो जाए वो भी हो जाए वो भी हो जाए इच्छावान क्योंकि साढ़े च संतोख नहीं है तृष्णा संतोख के ऑपोजिट साइड पर है संतोख की है कि प्रभु ने जो दिता सानू असं उस खुश रहिए यह संतोख भावे अस अमीर हो गरीब हो जो दिता है ठीक है प्रभु का पाना है लेकिन जी जो तृष्णा है तृष्णा विरले की ही बुझी है लखा करोड़ा अरबा से कर लेंगे पर होर मंगता है होर मंगता होर मंगता वड़े वड़े राजन अरफूमन ताकि तृष्ण न बूझी राजियां दी वड़े वड़े राजावां दी भी तृष्णा नहीं बूझती इच्छा प्रबल इच्छा पार्थरी हरी ने राज छड़िया त्याग किया योग मत धारण किया वो खुद लिखता है कि एक दिन सवेरे वो सैर कर रहा सी उसने एक लाल चीज़ नज़र आई चमकती हुई लाल चीज़ नज़र आई उसने हथ पा लिया सोचा शायद लाल होएगा रूबी होएगी और की होया उस हथ पान की थुक ते बह गया किसी ने पान खा के थुकिया सी उस हथ पा गया सो जी इच्छावां हन मुश्किल नाल बुझदियां लेकिन रखन दड़ो प्रभु आप जब प्रभु कृपा करता है इच्छावां दूर हो जाती जिन उपाय मेदनी नानक सो प्रभ जाप जिसने ईसाई ब्रह्मण की रचना की है मेदनी की रचना की है यह मनुख उसी का जाप कर क्योंकि वही सब देन वाला है वो तेरी माया दूर करेगा माया बहुत बड़ी अग है सब कुछ माया ही है प्रभु के अलावा जो कुछ नज़र आ रहा है सब माया है और माया सानू प्रभु तो दूर करती है जैसी अगन उधर में तैसी बाहर माया लेकिन माया अगन सब इको जे ही करते खेड़ रचाया सब करते दा खुद किता है करते ने खुद ही ये माया बना जिससे ब्रह्मांड रचा नाल माया भी रचा देती सानू लुफान दे वास्ते असी माया कहते हैं मुसलमान शैतान कहते उसी चीज़ में सब कुछ बिगाड़न वाली माया ही है माया के तीन रूप हैं जड़ माया है जिहड़ी कि थोड़ा कोई पैसा है थोड़ी ज्वेलरी है थोड़ा घर है या होर इस तरह पोजेशंस हैं चेतन माया जैसी साढ़े माता पिता पति पत्नी बच्चे और दोस्त ये चेतन है घोड़ा घोड़े हैं हाथी हैं सब जानवर पंछी ये चेतन है इन्हें चेतना है तो फिर है अज्ञान माया अज्ञान विच परम आ जाता है वहम आ जाते हैं इस तरीके की माया ये चेतन माया है ये चेतना है जो तीन गुण हैं ये सतोगुणी है तमोगुणी है या रजोगुणी है सतोगुणी माया जैसे सतोगुण व्यापता है सतोगुण सानू अच्छे गुण सिखाता है कुछ सुख भी देता है कुछ साधन भी प्राप्त करवाता है तमोगुणी इसके विपरीत है ਇਹ ਨੈਗੇਟਿਵ ਸਾਈਡ ਹੈ, ਇਹ ਕ੍ਰੋਧ ਦਿਵਾਉਂਦੀ ਹੈ। ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤਮੋ ਗੁਣੀ ਮਾਇਆ ਦੇ ਹੀ ਬੱਚੇ ਹੈ। ਸਿਰ ਕ੍ਰੋਧ ਦਿਵਾਉਂਦੀ ਹੈ, ਕੋਈ ਕਾਰਜ ਨਹੀਂ ਸਵਰਨ ਦਿੰਦੀ, ਇਹ ਤਮੋ ਹੈ। ਫਿਰ ਹੈ ਰਜੋਗੁਣੀ, ਰਜੋਗੁਣ ਹੈ ਜਿੱਥੇ ਕਿ ਸਾਨੂੰ ਸਾਡੇ ਕਰਮਾਂ ਦਾ ਫਲ ਮਿਲਦਾ ਹੈ। ਸੋ ਮਾਂ ਦੇ ਤਿੰਨ ਰੂਪ ਹਨ, ਇਹ ਤਿੰਨ ਗੁਣ ਹਨ, ਔਰ ਇਹ ਸਾਰੀ ਦੁਨੀਆ 'ਚ ਵਿਆਪੀ ਹੋਈ ਹੈ। ਕੋਈ ਵੀ ਐਸਾ ਨਹੀਂ ਜਿਸ ਨੂੰ ਮਾਇਆ ਨੇ ਹੱਥ ਨਹੀਂ ਲਗਾਇਆ। ਮਾਇਆ ਸਾਡੇ ਵਿੱਚ ਹੀ ਹੈ, ਅਸੀਂ ਮਾਇਆ ਵਿੱਚ ਹੀ ਜੀਂਦੇ ਹਾਂ। ਲੇਕਿਨ ਅਗਰ ਅਸੀਂ ਪ੍ਰਭੂ ਦਾ ਨਾਮ ਜਪਦੇ ਹਾਂ ਤਾਂ ਮਾਇਆ ਵਿੱਚ ਰਹਿੰਦੇ ਹੋਏ ਵੀ ਅਸੀਂ ਮਾਇਆ ਵਿੱਚ ਲਿਪਤ ਨਹੀਂ ਹੋਵਾਂਗੇ। ਕਿਸੇ ਨੇ ਇਹ ਨਹੀਂ ਕਿਹਾ ਕੋਈ ਭਗਤ ਹੋਏਗਾ, ਕੋਈ ਨਾਮ ਸਿਮਰਨ ਕਰਨ ਵਾਲਾ ਹੋਏਗਾ, ਉਸ ਕੋਲ ਮਾਇਆ ਨਹੀਂ ਹੋਏਗੀ। ਉਸ ਕੋਲ ਘਰ ਵੀ ਹੋਏਗਾ, ਮਹਿਲ ਹੋਣਗੇ, ਉਸ ਕੋਲੋਂ ਅੱਛੀ ਕਾਰਾਂ ਹੋਣਗੀਆਂ, ਹਵਾਈ ਜਹਾਜ਼ ਵੀ ਹੋਣਗੇ, ਲੇਕਿਨ ਉਹ ਮਾਇਆ ਵਿੱਚ ਲਿਪਤ ਨਹੀਂ ਹੋਏਗਾ। ਉਹ ਇਹ ਨਹੀਂ ਸਮਝੇਗਾ ਕਿ ਇਹ ਘਰ ਮੇਰਾ ਹੈ, ਇਹ ਪੈਸਾ ਮੇਰਾ ਹੈ, ਅਤੇ ਇਹ ਕਾਰ ਮੇਰੀ ਹੈ। ਇਹ ਸਭ ਪ੍ਰਭੂ ਦੀ ਦੇਣ ਹੈ। ਔਰ ਉਹ ਸਮਝ ਕੇ ਅਗਰ ਇਸਤੇਮਾਲ ਕਰੇਗਾ ਤਾਂ ਮਾਇਆ ਨਹੀਂ ਵਿਆਪੀ। ਮਾਇਆ ਤਾਂ ਜਿਹਦਾ ਮਤਲਬ ਇਹ ਨਹੀਂ ਕਿ ਤੁਸੀਂ ਫਕੀਰ ਬਣ ਕੇ ਸੜਕਾਂ 'ਤੇ ਫਿਰੋ, ਜੰਗਲ ਚਲੇ ਜਾਓ। ਗੁਰੂ ਸਾਹਿਬ ਨੇ ਸਿਰਫ ਔਰ ਕਹਿਤਾ ਹੈ ਕਾਹੇ ਰੇ ਬਨ ਖੋਜਣ ਜਾਈ। ਉਹ ਜਿਹੜਾ ਸਕਲ ਨਿਵਾ ਉਹ ਜਿਹੜਾ ਹੈ ਸਾਰੇ ਅੰਦਰ ਵਸਿਆ ਹੋਇਆ, ਰੋਮ ਰੋਮ ਵਿੱਚ ਹੈ, ਕਣ ਕਣ ਵਿੱਚ ਹੈ, ਸਾਡੇ ਵਿਸ਼ਵ ਵਿੱਚ ਹੈ। ਇਹ ਵੀ ਹਰਿਮੰਦਰ ਹੈ, ਇਹ ਜਗ ਵੀ ਹਰਿਮੰਦਰ ਹੈ, ਇਹ ਪ੍ਰਭੂ ਦਾ ਰਚਿਆ ਹੋਇਆ ਹੈ। ਮਾਇਆ ਦਾ ਮਤਲਬ ਇਹ ਨਹੀਂ ਕਿ ਤੁਸੀਂ ਫਕੀਰ ਬਣ ਜਾਓ। ਮਾਇਆ ਦਾ ਮਤਲਬ ਇਹ ਨਹੀਂ ਕਿ ਤੁਸੀਂ ਜੋਬ ਛੱਡ ਦਿਓ ਆਪਣਾ ਜਾਂ ਬਿਜ਼ਨਸ ਛੱਡ ਦਿਓ, ਬਿਲਕੁਲ ਨਹੀਂ। ਸਭ ਕੁਛ ਕਰੋ ਲੇਕਿਨ ਇਮਾਨਦਾਰੀ ਨਾਲ ਕਰੋ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤਜ ਕੇ ਸਤ ਸੰਤੋਖ ਦਇਆ ਧਰਮ ਪਰਉਪਕਾਰ ਖਿਮਾ ਇਹ ਗੁਣ ਅਪਣਾਓ। ਉਸ ਦਾ ਅਸੁਰੀ ਗੁਣ ਇਹ ਹਨ ਦੈਵੀ ਗੁਣ, ਇਹ ਦੈਵੀ ਗੁਣ ਹਨ, ਦੇਵਤਿਆਂ ਵਾਲੇ ਗੁਣ ਹਨ। ਲੇਕਿਨ ਇਹ ਅਸੀਂ ਉਦੋਂ ਹੀ ਅਪਣਾ ਸਕਦੇ ਹਾਂ ਜੇ ਅਸੀਂ ਮਨੁੱਖਾ ਜਨਮ ਲਿਆ ਹੈ। ਇਸ ਜਨਮ ਵਿੱਚ ਅਸੀਂ ਪ੍ਰਭੂ ਨੂੰ ਆਰਾਧ ਕੇ ਆਪਣੇ ਪੁਰਾਣੇ ਪਾਪ ਦੂਰ ਕਰ ਸਕਦੇ ਹਾਂ, ਔਰ ਸਤ ਸੰਤੋਖ ਦਇਆ ਧਰਮ ਅਪਣਾ ਸਕਦੇ ਹਾਂ। ਇਹ ਜਿਹੜੀ ਜੈਸਰੀ ਕੀ ਵਾਰ ਹੈ ਇਹ ਇੱਕ ਭਾਈ ਤਲੋਕੇ ਦੇ ਪ੍ਰਤੀ ਲਿਖੀ ਗਈ ਸੀ, ਜਿਸਨੇ ਕਿ ਕਿਸੇ ਦੀ ਮ੍ਰਿਤਿਉ ਹੋ ਗਈ ਅਤੇ ਗਰੁੜ ਪੁਰਾਣ ਦੀ ਕਥਾ ਹੋ ਰਹੀ ਸੀ। ਉਸ ਵਿੱਚ ਕਾਫੀ ਦੁੱਖ ਭਰੇ ਦ੍ਰਿਸ਼ ਦਿਖਾਏ ਜਾਂਦੇ ਹਨ ਕਿ ਜਦ ਇਨਸਾਨ ਦੀ ਮ੍ਰਿਤਿਉ ਹੁੰਦੀ ਹੈ ਤਾਂ ਸਥੂਲ ਸਰੀਰ ਨੀਚੇ ਰਹਿ ਜਾਂਦਾ, ਜਿਹੜਾ ਸੂਖਮ ਸਰੀਰ ਆਤਮਾ ਚਲੀ ਜਾਂਦੀ ਹੈ। ਰਸਤੇ ਵਿੱਚ ਕੀ ਤਕਲੀਫ ਹੁੰਦੀ ਹੈ ਉਸ ਨੂੰ, ਖੂਨ ਦਾ ਸਮੁੰਦਰ, ਪੀਕ ਦਾ ਸਮੁੰਦਰ, ਤੈਰਨਾ ਮੁਸ਼ਕਿਲ ਹੈ, ਉਸਨੂੰ ਜਾਣਾ ਪੈਂਦਾ ਹੈ। ਜੰਗਲ ਹੈ, ਘਨੇ ਜੰਗਲ ਹਨ, ਜਾਂ ਤਾਂ ਅੱਗ ਲੱਗੀ ਹੋਈ ਹੈ, ਜਾਂ ਜੰਗਲਾਂ ਵਿੱਚ ਫਿਰ ਜੇ ਪੇੜਾਂ ਦੇ ਪੱਤੇ ਹਨ ਉਹਦੀ ਨੋਕ ਤਲਵਾਰ ਦੀ ਨੋਕ ਜੈਸੀ ਹੈ। ਸੁਣ ਕੇ ਆਇਆ ਤਾਂ ਬਹੁਤ ਘਬਰਾਇਆ ਗੁਰੂ ਸਾਹਿਬ ਕੋਲ ਆਇਆ, ਅਤੇ ਗੁਰੂ ਸਾਹਿਬ ਨੇ ਇਹ ਸ਼ਿਕਸ਼ਾ ਦਿੱਤੀ ਉਸਨੂੰ, ਜੋ ਹੁਣ ਦੱਸਣ ਲੱਗਾ ਤੁਹਾਨੂੰ ਮੈਂ। ਇੱਕ ਭਾਈ ਵਿਜੇਨਾਥ, ਪੰਡਿਤ ਵਿਜੇਨਾਥ ਬਨਾਰਸ ਤੋਂ ਆਇਆ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਨ। ਬਹੁਤ ਉਪਮਾ ਸੁਣੀ ਸੀ ਗੁਰੂ ਸਾਹਿਬ ਦੀ, ਪਰ ਦੇਖਿਆ ਤਾਂ ਹੋਰ ਵੀ ਜ਼ਿਆਦਾ ਹੈ। ਉਹ ਕੀ ਦੇਖਦਾ ਹੈ ਕਿ ਇੱਥੇ ਤਾਂ ਸਭ ਜਾਤੀ ਪਾਤੀ ਦੇ ਲੋਕ ਹਨ, ਬ੍ਰਾਹਮਣ ਵੀ ਹਨ, ਖੱਤਰੀ ਵੀ ਹਨ, ਵੈਸ਼ ਵੀ ਹਨ, ਸ਼ੂਦਰ ਵੀ ਹਨ, ਮੁਸਲਮਾਨ ਵੀ ਹਨ, ਹਿੰਦੂ ਵੀ ਹਨ, ਸਭ ਗੁਰੂ ਸਾਹਿਬ ਦੇ ਸਿੱਖ ਹਨ। ਜਦ ਗੁਰੂ ਸਾਹਿਬ ਦਰਸ਼ਨ ਕੀਤੇ ਕਹਿੰਦਾ ਮਹਾਰਾਜ ਇੱਕ ਸਵਾਲ ਹੈ ਕਿ ਸਾਡੇ ਹਿੰਦੂ ਧਰਮ ਵਿੱਚ ਜਦ ਮ੍ਰਿਤਿਉ ਦੇ ਬਾਅਦ ਜਦ ਅਸੀਂ ਕਿਰਿਆ ਕਰਮ ਕਰਦੇ ਹਾਂ ਤਾਂ ਅਗਰ ਸ਼ੂਦਰ ਹੋਵੇ ਤਾਂ 40 ਦਿਨ ਕਰਦੇ ਹਾਂ, ਸ਼ੂਦਰ ਜੇ 40 ਦਿਨ ਕਿਰਿਆ ਕਰਮ ਕਰਨੇ ਪੈਂਦੇ ਪਾਠ ਪੂਜਾ, ਅਗਰ ਵੈਸ਼ ਹੈ ਤਾਂ 17 ਦਿਨ, ਸ਼ਤਰੀ ਹੈ 13 ਦਿਨ, ਅਤੇ ਬ੍ਰਾਹਮਣ ਹੈ ਤਾਂ 11 ਦਿਨ, ਕਿਉਂਕਿ ਬ੍ਰਾਹਮਣ ਸਭ ਤੋਂ ਪਵਿੱਤਰ ਹੈ, ਸਭ ਤੋਂ ਉੱਚਾ ਹੈ, 11 ਦਿਨ, ਬਾਕੀਆਂ ਵਾਸਤੇ ਜ਼ਿਆਦਾ ਦਿਨ ਨਿਰਧਾਰਿਤ ਕੀਤੇ ਗਏ ਹਨ। ਇੱਥੇ ਤਾਂ ਸਭ ਮਿਲ ਜੁਲਿਓ, ਹਰ ਹਰ ਵਰਨ ਦੇ ਲੋਕ ਹਨ, ਹਰ ਧਰਮ ਦੇ ਲੋਕ ਹਨ, ਤੁਸੀਂ ਕਿਸ ਤਰ੍ਹਾਂ ਗਤੀ ਦਿੰਦੇ ਹੋ ਉਹਨਾਂ ਨੂੰ? ਗੁਰੂ ਸਾਹਿਬ ਨੇ ਕਿਹਾ ਕਿ ਇਸ ਤਰ੍ਹਾਂ ਕਿ ਸਾਰਾ ਧਰਮ ਬਿਲਕੁਲ ਸਿੰਪਲ ਹੈ, ਤੁਸੀਂ ਗਰੁਣ ਪੁਰਾਣ ਪੁੱਛਦੇ ਹੋ, ਹੋਰ ਪਾਠ ਪੂਜਾ ਕਰਦੇ ਹੋ, ਕਰਮ ਕਾਂਡ ਕਰਦੇ ਹੋ, ਲੇਕਿਨ ਅਸੀਂ ਨਾਮ, ਸਿਰਫ ਨਾਮ 'ਤੇ ਆਧਾਰਿਤ ਹਾਂ, ਸਾਡਾ ਸਭ ਕੁਝ ਨਾਮ 'ਤੇ ਹੈ। ਅਸੀਂ ਕਹਿੰਦੇ ਹਾਂ ਬਾਣੀ ਪੜ੍ਹੋ, ਅਸੀਂ ਕਹਿੰਦੇ ਹਾਂ 10 ਦਿਨ ਬਾਣੀ ਪੜ੍ਹੋ, ਉਸ ਬਾਅਦ ਭੋਗ ਪਾਓ, ਔਰ ਅਗਰ ਕਥਾ ਕਰਨ ਦਾ ਸ਼ੌਂਕ ਹੋਵੇ ਤਾਂ ਜੈਤ ਸ਼੍ਰੀ ਕੀ ਵਾਰ ਦੇ 2-2 ਪੌੜੀਆਂ ਰੋਜ਼ ਸ਼ਾਮੀ ਪੜ੍ਹੇ, ਸੰਗਤ ਸਾਰੀ ਸਾਡਾ ਪਰਿਵਾਰ ਬੈਠ ਕੇ, ਅਤੇ ਨਾਲ 4-4 ਪੌੜੀਆਂ ਸ਼ਲੋਕ ਸਹਿਸ ਕੀਤੀ ਦੀਆਂ, ਕਿਉਂਕਿ ਇਹ ਜੀਵਨ ਦਾ ਤੱਤ ਦੱਸਦੀਆਂ ਹਨ, ਇਹ ਅਸੀਂ ਨਾਮ 'ਤੇ ਅਧਾਰਿਤ ਕਰਦੇ ਹਾਂ, ਅਸੀਂ ਨਾਮ ਕਰਦੇ ਹਾਂ। ਸੋ ਇਹ ਸਭ ਕੁਝ ਉਹਨਾਂ ਨੇ ਭਾਈ ਤ੍ਰਿਲੋਕਾ ਨੂੰ ਕਿਹਾ ਕਿ ਤ੍ਰਿਲੋਕਾ ਤੁਸੀਂ ਉੱਥੇ ਜਾਣ ਦੀ ਲੋੜ ਨਹੀਂ ਹੈ, ਤੁਸੀਂ ਜੈ ਸ਼੍ਰੀ ਕੀ ਵਾਰ ਦਾ ਪਾਠ ਕਰੋ, ਸ਼ਲੋਕ ਸਾਹਿਬ ਦਾ ਪਾਠ ਕਰੋ। ਸੋ ਭਾਈ ਬਲੰਦੜੀ ਬੁੱਝ ਗਈ, ਰੱਖਣ ਦੜੋ ਪ੍ਰਭ ਆਪ, ਜਿਨ ਉਪਾਏ ਮੇਦਨੀ ਨਾਨਕ ਸੋ ਪ੍ਰਭ ਜਾਪ। ਸਾਹਿਬ ਕਹਿੰਦੇ ਹਨ ਕਿ ਜਿਸ ਨੇ ਇਸ ਬ੍ਰਹਮੰਡ ਦੀ ਰਚਨਾ ਕੀਤੀ ਹੈ ਉਸਦਾ ਜਾਪ ਕਰ, ਉਹ ਹੀ ਤੇਰਾ ਕਲਿਆਣ ਕਰੇਗਾ। ਪੌੜੀ ਜਾ ਪ੍ਰਭ ਭਏ ਦਿਆਲ ਨ ਵਿਆਪੈ ਮਾਇਆ, ਕੋਠ ਅਗਾ ਗਏ ਨਾਸ ਹਰ ਇੱਕ ਧਿਆਇਆ, ਜਾ ਪ੍ਰਭ ਭਏ ਦਿਆਲ ਨ ਵਿਆਪੈ ਮਾਇਆ। ਅਗਰ ਪ੍ਰਭੂ ਕਿਰਪਾ ਕਰੇ ਤਾਂ ਅਸੀਂ ਮਾਇਆ ਵਿੱਚ ਲਿਪਤ ਨਹੀਂ ਹੋਵਾਂਗੇ, ਸਾਨੂੰ ਜਿਹੜਾ ਪ੍ਰਭੂ ਨਾਮ ਦੇ ਵੱਲ ਲਗਾਏਗਾ, ਪ੍ਰਭੂ ਗੁਰੂ ਦੇ ਦੁਆਰਾ ਨਾਮ ਦੇ ਵੱਲ ਲਗਾਏਗਾ। ਅਸੀਂ ਨਾਮ ਜਪਾਂਗੇ ਸਾਨੂੰ ਮਾਇਆ ਨਹੀਂ ਪਿਆਪੇਗੀ। ਕੋਟ ਅਗਾ ਗਏ ਨਾਸ ਹਰ ਇੱਕ ਧਿਆਇਆ, ਸਿਮਰਨ ਕਰਦੇ ਹਾਂ ਕਰੋੜੋ ਪਾਪ ਦੂਰ ਹੋ ਗਏ, ਕੋਟ ਅਗਾ ਗਏ ਨਾਸ ਦੂਰ ਨਾਸ ਹੋ ਗਏ, ਕਰੋੜੋ ਪਾਪ ਨਾਸ਼ ਹੋ ਗਏ, ਕਦੋਂ? ਹਰ ਇੱਕ ਧਿਆਇਆ। ਨਿਰਮਲ ਭਏ ਸਰੀਰ ਜਨ ਧੂਰੀ ਨਾ ਆਇਆ, ਰੱਖੋ ਕੀ ਹੈ, ਪ੍ਰਭੂ ਦੇ ਜਨਾਂ ਦੀ ਧੂੜੀ, ਪ੍ਰਭੂ ਦੇ ਸੰਤਾਂ ਦੇ ਚਰਨਾਂ ਦੀ ਧੂੜੀ, ਉਹ ਲੋਕ ਜਿਹੜੇ ਪ੍ਰਭੂ ਦਾ ਨਾਮ ਉਚਾਰਦੇ ਹਨ ਉਹ ਸੰਤ ਹੀ ਹਨ, ਉਹਨਾਂ ਦੇ ਚਰਨਾਂ ਦੀ ਧੂਲ ਮਿਲ ਜਾਏ, ਉਹਦੇ ਵਿੱਚ ਇਸ਼ਨਾਨ ਕਰਕੇ ਨਿਰਮਲ ਭਏ ਸਰੀਰ ਜਾਂ ਧੂਰੀ ਨਾ ਆਇਆ। ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ, ਜਦ ਸਰੀਰ ਨਿਰਮਲ ਹੋ ਗਿਆ ਜਨ ਦੀ ਤੂੜੀ 'ਚ ਇਸ਼ਨਾਨ ਕਰਨ ਦੇ ਬਾਅਦ, ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ, ਮਨ ਅਤੇ ਤਨ ਵਿੱਚ ਸੰਤੋਖ ਵਿਆਪ ਗਿਆ ਅਤੇ ਪੂਰਨ ਪ੍ਰਭੂ ਦੀ ਪ੍ਰਾਪਤੀ ਹੋ ਗਈ, ਕਿਉਂਕਿ ਸੰਤੋਖ ਦਇਆ ਧਰਮ ਸਭ ਨਾਲ ਨਾਲ ਮਿਲਦੇ ਹਨ। ਦਇਆ ਹੈ ਤਾਂ ਧਰਮ ਹੈ, ਧਰਮ ਹੈ ਤਾਂ ਸੰਤੋਖ ਹੈ, ਸੰਤੋਖ ਹੈ ਸੇਵਾ ਅਤੇ ਸਿਮਰਨ ਹੈ, ਅਤੇ ਫਿਰ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਜਿਸ ਜਗ੍ਹਾ 'ਤੇ ਦਇਆ ਹੈ ਉੱਥੇ ਧਰਮ ਹੈ, ਜਿੱਥੇ ਧਰਮ ਹੈ ਉੱਥੇ ਸੇਵਾ ਹੈ, ਸੰਤੋਖ ਹੈ, ਜਿੱਥੇ ਸੰਤੋਖ ਹੈ ਉੱਥੇ ਸਿਮਰਨ ਹੈ, ਜਿੱਥੇ ਸਿਮਰਨ ਹੈ ਉੱਥੇ ਪ੍ਰਭੂ ਖੁਦ ਵਸਦਾ ਹੈ। ਸੋ ਪੂਰਨ ਪ੍ਰਭ ਆਇਆ, ਤਰੇ ਕੁਟੰਬ ਸੰਗ ਲੋਕ ਕੁਲ ਸਭ ਆਇਆ। ਫਿਰ ਜਦ ਪੂਰਨ ਪ੍ਰਭੂ ਦੀ ਪ੍ਰਾਪਤੀ ਹੋ ਗਈ, ਅਸੀਂ ਪੂਰਨ ਪ੍ਰਭ ਪ੍ਰਾਪਤ ਕਰ ਲਿਆ, ਤਾਂ ਫਿਰ ਤਰੇ ਕੁਟੰਬ ਸੰਗ ਲੋਕ, ਅਸੀਂ ਕੁਟੰਬ ਨੂੰ ਵੀ ਉਤਾਰ ਲਿਆ, ਫਿਰ ਸੰਗੀ ਸਾਥੀਆਂ ਨੂੰ ਵੀ ਉਤਾਰ ਲਿਆ। ਤਰੇ ਕੁਟੰਬ ਸੰਗ ਲੋਕ ਕੁਲ ਸਭ ਆਇਆ, ਉਸਦੇ ਨਾਲ ਮਿਲ ਕੇ ਕੁਟੰਬ ਵੀ ਸਭ ਆਸ ਪਾਸ ਦੇ ਲੋਕ ਵੀ ਤਰ ਗਏ। ਇਸ ਪੌੜੀ ਦਾ ਤੱਤ ਇਹੀ ਹੈ, ਅਸੀਂ ਦਇਆ ਧਾਰਨ ਕਰਨੀ ਹੈ। ਦਇਆ ਧਾਰਨ ਕਰਾਂਗੇ ਤਾਂ ਧਰਮ ਆਏਗਾ, ਫਿਰ ਸਿਮਰਨ ਹੋਏਗਾ, ਸੇਵਾ ਹੋਏਗੀ, ਸੰਤੋਖ ਆਏਗਾ, ਤਾਂ ਹੀ ਤੁਹਾਨੂੰ ਪ੍ਰਭੂ ਦੀ ਪ੍ਰਾਪਤੀ ਹੋ ਸਕਦੀ ਹੈ, ਕਿਉਂਕਿ ਸਾਡਾ ਏਮ ਹੈ ਪ੍ਰਭੂ ਦੀ ਪ੍ਰਾਪਤੀ। ਗੁਰੂ ਸਾਹਿਬ ਤੋਂ ਜੀਵਨ ਮੁਕਤੀ ਗਈ ਹੈ, ਸਾਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਪ੍ਰਾਣ ਤਿਆਗੋ ਫਿਰ ਤੁਹਾਡੀ ਆਤਮਾ ਉੱਪਰ ਜਾਏਗੀ ਕਿਸੇ ਲੋਕ ਵਿੱਚ ਨੋ। ਗੁਰੂ ਸਾਹਿਬ ਕਹਿੰਦੇ ਜੀਵਨ ਮੁਕਤੀ, ਜੀਵਨ ਦੇ ਵਿੱਚ ਇਸ ਹਯਾਤੀ ਦੇ ਵਿੱਚ ਤੁਸੀਂ ਪ੍ਰਭੂ ਦੀ ਪ੍ਰਾਪਤੀ ਕਰ ਸਕਦੇ ਹੋ। ਸ਼ਰਤ ਸਿਰਫ ਇਹ ਹੈ ਕਿ ਵਿਕਾਰ ਤਜ ਦਿਓ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਤਜ ਦਿਓ, ਤ੍ਰਿਸ਼ਨਾਵਾਂ ਨੂੰ ਵੈਸ਼ਨਾਵਾਂ ਨੂੰ ਤਜ ਦਿਓ। ਕੋਈ ਦੁਵੈਸ਼ ਨਾ ਰੱਖੋ, ਗਲਤ ਭਾਵਨਾ ਨਾ ਰੱਖੋ, ਅਤੇ ਸਤ ਸੰਤੋਖ ਦਇਆ ਧਰਮ ਅਪਣਾਓਗੇ ਤਾਂ ਫਿਰ ਤੁਹਾਨੂੰ ਸਹਿਜ ਅਵਸਥਾ ਮਿਲੇਗੀ। ਇਹੋ ਹੀ ਸ਼ਬਦ ਦਾ ਸੰਦੇਸ਼ ਹੈ। ਸੋ ਪੁੱਛੋ ਦੀ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।